ਗੁਰੂ ਰੂਪ ਸਾਧ ਸਿੰਘ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਪ ਜੀ ਦੇ ਸਾਹਮਣੇ ਆਪਣੇ ਸੁਨਹਿਰੀ ਇਤਿਹਾਸ ਦਾ ਇੱਕ ਹੋਰ ਪੰਨਾ ਖੋਲ੍ਹ ਕੇ ਅਤੇ ਆਪ ਜੀ ਦੇ ਨਾਲ ਇੱਕ ਇਤਿਹਾਸਿਕ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ। ਇਕਾਗਰਤਾ ਬਖਸ਼ੋ ਜੀ, ਅਤੇ ਇਕਾਗਰਤਾ ਬਖਸ਼ੋ ਔਰ ਇਤਿਹਾਸਿਕ ਵਿਚਾਰਾਂ ਨੂੰ ਧਿਆਨ ਨਾਲ ਸੁਣਨਾ, ਗ੍ਰਹਿਣ ਕਰਨਾ ਔਰ ਫਿਰ ਅੱਗੇ ਦੱਸਣਾ, ਇਹ ਬਹੁਤ ਜ਼ਰੂਰੀ ਹੁੰਦਾ। ਸੋ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲੇ ਇੱਕ ਬੇਨਤੀ ਕਰਨਾ ਚਾਹਾਂਗੀ ਕਿ ਸੰਸਾਰ ਭਰ ਵਿੱਚ ਇੱਕ ਦਿਨ ਵਿੱਚ ਕਰੋੜਾਂ ਵਾਰੀ, ਮੈਂ ਦੁਬਾਰਾ ਕਹਿ ਰਹੀ ਹਾਂ, ਕਰੋੜਾਂ ਵਾਰੀ ਅਰਦਾਸ ਕੀਤੀ ਜਾਂਦੀ ਹੈ ਆਪਣੇ ਪਰਸਨਲ ਲੈਵਲ 'ਤੇ। ਨਿਤਨੇਮ ਤੋਂ ਬਾਅਦ, ਅਰਦਾਸ ਸਾਹਿਬ ਤੋਂ ਬਾਅਦ, ਗੁਰਦੁਆਰਾ ਸਾਹਿਬ ਵਿੱਚ ਆਸਾ ਦੀਵਾਨ ਤੋਂ ਬਾਅਦ, ਸ਼ਾਮ ਦੇ ਦੀਵਾਨ ਤੋਂ ਬਾਅਦ, ਕਿਸੇ ਵੀ ਸਮਾਗਮ ਤੋਂ ਬਾਅਦ, ਕੋਈ ਕੀਰਤਨ ਦਰਬਾਰ, ਕਥਾ ਦਰਬਾਰ, ਉਸ ਤੋਂ ਬਾਅਦ ਅਰਦਾਸ ਕੀਤੀ ਜਾਂਦੀ ਹੈ। ਔਰ ਅਰਦਾਸ ਦੇ ਵਿੱਚ ਅਸੀਂ ਕੁਝ ਐਸੇ ਵਿਅਕਤੀਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੇ ਕੰਮ ਆਮ ਦੁਨੀਆ ਨਾਲੋਂ ਬਿਲਕੁਲ ਵੱਖਰੇ ਸਨ, ਔਰ ਅਸੀਂ ਹਰ ਰੋਜ਼ ਉਹਨਾਂ ਦੀ ਕਿਰਤ ਕਮਾਈ ਨੂੰ ਯਾਦ ਕਰਕੇ ਅਤੇ ਉਹਨਾਂ ਨੂੰ ਨਮਸਕਾਰ ਕਰਦੇ ਹਾਂ। ਔਰ ਸਭ ਨੂੰ ਯਾਦ ਹੈ ਕਿ ਅਸੀਂ ਅਰਦਾਸ ਵਿੱਚ ਕੀ ਕਹਿੰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਉਤਰਵਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਤਿਨ੍ਹਾਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ, ਜਿਹੜਾ ਅਸੀਂ ਕਹਿੰਦੇ ਹਾਂ ਬੋਲੋ ਜੀ ਵਾਹਿਗੁਰੂ, ਇਹ ਇੱਕ ਤਰ੍ਹਾਂ ਨਾਲ ਉਹਨਾਂ ਦੀ ਕਮਾਈ ਨੂੰ, ਉਹਨਾਂ ਦੇ ਜੋ ਅੱਛੇ ਕੰਮ ਉਹਨਾਂ ਨੇ ਕੀਤੇ ਨੇ ਉਸ ਨੂੰ ਅਸੀਂ ਨਮਸਕਾਰ ਕਰਦੇ ਹਾਂ। ਹੁਣ ਇਸ ਦੇ ਵਿੱਚ ਇੱਕ ਪੈਰੇ ਵਿੱਚ ਕਿੰਨੀਆਂ ਸਾਰੀਆਂ ਸਾਖੀਆਂ, ਕਿਤਨੀਆਂ ਸਾਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਸੀ ਦਿੱਤੇ, ਕੋਈ ਅੰਤ ਨਹੀਂ ਹੈ, ਕੋਈ ਗਿਣਤੀ ਨਹੀਂ ਹੈ, ਇਸ ਵਾਸਤੇ ਇਕੱਠਾ ਹੀ ਲਿਖ ਦਿੱਤਾ, ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਸੋ ਧਰਮ ਹੇਤ ਸੀਸ ਦੇਣ ਵਾਲੇ ਸਿੰਘ ਅਤੇ ਸਿੰਘਣੀਆਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਉਸ ਤੋਂ ਬਾਅਦ ਬੰਦ ਬੰਦ ਕਟਵਾਏ, ਜਦੋਂ ਬੰਦ ਬੰਦ ਕਟਵਾਏ ਦੀ ਗੱਲ ਹੁੰਦੀ ਹੈ ਤਾਂ ਇਕਦਮ ਸਾਡੇ ਸਾਹਮਣੇ ਕੌਣ ਆ ਜਾਂਦਾ, ਭਾਈ ਮਨੀ ਸਿੰਘ ਜੀ। ਬੰਦ ਬੰਦ ਕਟਵਾਏ, ਖੋਪੜੀਆਂ ਉਤਰਵਾਈਆਂ, ਖੋਪੜੀ ਕਿਸ ਨੇ ਉਤਰਵਾਈ ਸੀ, ਭਾਈ ਤਾਰੂ ਸਿੰਘ ਜੀ ਨੇ। ਚਰਖੜੀਆਂ 'ਤੇ ਚੜ੍ਹੇ, ਜਿਨ੍ਹਾਂ ਦੀ ਗੱਲ ਅਸੀਂ ਪਿੱਛੇ ਕੁਝ ਦਿਨ ਪਹਿਲੇ ਕਰ ਚੁੱਕੇ ਹਾਂ, ਭਾਈ ਸੁਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ ਜੀ। ਆਰੇ ਨਾਲ ਚਲਾਏ ਗਏ, ਭਾਈ ਮਤੀਦਾਸ ਜੀ। ਉਬਲਦੀ ਦੇਗ ਵਿੱਚ ਉਭਾਰੇ ਗਏ, ਭਾਈ ਦਿਆਲਾ ਜੀ। ਕੋਈ ਗਿਣਤੀ ਨਹੀਂ ਹੈ, ਬਹੁਤ ਲੰਬੀ ਲਿਸਟ ਹੈ। ਸੋ ਅੱਜ ਜਦੋਂ ਇਸ ਪਾਸੇ ਥੋੜ੍ਹਾ ਧਿਆਨ ਦਿੱਤਾ ਤਾਂ ਮੇਰੇ ਅੱਖਾਂ ਸਾਹਮਣੇ ਕਿਸ ਦੀ ਸ਼ਕਲ ਆ ਗਈ, ਭਾਈ ਤਾਰੂ ਸਿੰਘ ਜੀ ਦੀ, ਕਿਉਂਕਿ ਉਹਨਾਂ ਦਾ ਸ਼ਹੀਦੀ ਦਿਵਸ ਪਿਛਲੇ ਹਫ਼ਤੇ 'ਚ ਨਿਕਲ ਕੇ ਚੁੱਕਾ। ਸੋ ਅੱਜ ਮੈਂ ਥੋੜ੍ਹਾ ਜਿਹਾ ਉਹਨਾਂ ਦੇ ਜੀਵਨ ਦੇ ਬਾਰੇ ਆਪ ਜੀ ਨਾਲ ਵਿਚਾਰ ਜਿਹੜਾ ਉਹ ਸਾਂਝਾ ਕਰਨਾ ਚਾਹਾਂਗੀ। ਬੰਦੇ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਜ਼ਕਰੀਆ ਖਾਨ ਨੇ ਜ਼ੁਲਮ ਦੀ ਹੋਰ ਅੱਤ ਚੁੱਕ ਲਈ, ਇਤਨੀ ਸਖਤੀ ਕਰਨਾ ਸ਼ੁਰੂ ਕਰ ਦਿੱਤੀ ਕਿ ਮੈਂ ਕਿਸੇ ਸਿੱਖ ਨੂੰ ਰਹਿਣ ਹੀ ਨਹੀਂ ਦੇਣਾ, ਜਿੱਥੇ ਕੋਈ ਸਿੱਖ ਮਿਲੇ ਉਸਨੂੰ ਮਾਰ ਦਿਓ। ਉਸਦਾ ਹੁਕਮ ਇਹ ਸੀ, ਕੋਈ ਸਿੱਖ, ਪਗੜੀ ਵਾਲਾ, ਦਸਤਾਰ ਵਾਲਾ, ਦਾੜੀ ਵਾਲਾ, ਕੋਈ ਵੀ ਮਿਲੇ ਉਸਨੂੰ ਉਸ ਵਕਤ ਉੱਤੋਂ ਖਤਮ ਕਰ ਦਿਓ, ਕਿਉਂਕਿ ਉਸਨੂੰ ਇਹ ਲੱਗਦਾ ਸੀ ਕਿ ਸਖਤੀ ਦੇ ਨਾਲ ਮੈਂ ਇਸ ਕੌਮ ਨੂੰ ਖਤਮ ਕਰ ਸਕਦਾ। ਹਾਲਾਂਕਿ ਉਹ ਬੜੀ ਗਲਤ ਫਹਿਮੀ ਸੀ, ਸਿੱਖ ਕੌਮ ਨਾ ਕਦੀ ਖਤਮ ਹੋਈ ਅਤੇ ਨਾ ਹੀ ਹੋਣੀ ਹੈ। ਕਿਤਨੇ ਵੀ ਜ਼ੁਲਮ ਹੋ ਗਏ, ਕਿਤਨੀਆਂ ਸ਼ਹੀਦੀਆਂ ਹੋ ਗਈਆਂ, ਲੇਕਿਨ ਅੱਜ ਤੱਕ ਸਿੱਖ ਕੌਮ ਨੂੰ ਕੋਈ ਮਿਟਾ ਨਹੀਂ ਸਕਿਆ, ਕਿਉਂਕਿ ਇਹਨਾਂ ਦੀ ਫਾਊਂਡੇਸ਼ਨ ਬੜੀ ਸਟਰੋਂਗ ਹੈ, ਨੀਹਾਂ ਬੜੀਆਂ ਸਟਰੋਂਗ ਨੇ, ਨੀਹਾਂ ਦੇ ਵਿੱਚ ਬੜੇ ਸ਼ਹੀਦਾਂ ਦਾ ਖੂਨ ਹੈ, ਸੋ ਉਹ ਕਦੀ ਵਿਅਰਥ ਨਹੀਂ ਜਾ ਸਕਦਾ। ਖੈਰ, ਸੋ ਜ਼ਕਰੀਆ ਖਾਨ ਨੇ ਹੁਕਮ ਦੇ ਦਿੱਤੇ, ਜਿੱਥੇ ਕੋਈ ਸਿੱਖ ਮਿਲੇ ਉਸਨੂੰ ਮਾਰ ਦਿਓ। ਸੋ ਬਹੁਤ ਸਾਰੇ ਸਿੱਖ ਜਿਹੜੇ ਸੀ ਉਹ ਘਰ ਬਾਰ ਛੋੜ ਕੇ ਅਤੇ ਜੰਗਲਾਂ ਵਿੱਚ ਰਹਿਣ ਲੱਗ ਪਏ, ਪਰ ਜੰਗਲਾਂ ਵਿੱਚ ਉਹ ਛੁਪ ਕੇ ਨਹੀਂ, ਮੌਤ ਦੇ ਡਰ ਤੋਂ ਛੁਪ ਕੇ ਨਹੀਂ ਗਏ ਸਨ, ਬਲਕਿ ਜੰਗਲਾਂ ਵਿੱਚ ਫਿਰ ਉਹ ਇੱਕ ਦੂਜੇ ਦੇ ਨਾਲ ਮੁਲਾਕਾਤ ਕਰਦੇ ਸਨ, ਸਲਾਹ ਕਰਦੇ ਸਨ, ਇਕੱਠੇ ਹੁੰਦੇ ਸਨ ਅਤੇ ਫਿਰ ਸੋਚਦੇ ਸਨ ਕਿ ਇਸ ਜ਼ੁਲਮ ਦਾ ਟਾਕਰਾ ਕਿਵੇਂ ਕੀਤਾ ਜਾਏ। ਸੋ ਉਹ ਅਲੱਗ ਅਲੱਗ ਜਗ੍ਹਾ 'ਤੇ ਜੰਗਲਾਂ ਵਿੱਚ ਰਹਿੰਦੇ ਸਨ, ਉਹਨਾਂ ਜੰਗਲਾਂ ਦੇ ਆਸ ਪਾਸ ਕੁਝ ਬਸਤੀਆਂ, ਕੁਝ ਘਰ ਵੀ ਹੁੰਦੇ ਸਨ। ਸੋ ਕੁਝ ਪਰਿਵਾਰ ਐਸੇ ਸਨ ਜਿਹੜੇ ਕਿ ਉਹਨਾਂ ਦੀ ਮਦਦ ਵੀ ਕਰਦੇ ਸਨ, ਕਿਉਂਕਿ ਜੰਗਲਾਂ ਵਿੱਚ ਜਦ ਰਹਿ ਰਹੇ ਨੇ ਅਤੇ ਉਹਨਾਂ ਨੂੰ ਖਾਣ ਪੀਣ ਵਾਸਤੇ, ਸੁੱਖ ਸੁਵਿਧਾ ਵਾਸਤੇ ਕਈ ਚੀਜ਼ਾਂ ਚਾਹੀਦੀਆਂ ਆਉਂਦੀਆਂ ਹੈ। ਸੋ ਆਸ ਪਾਸ ਵਾਲੇ ਜਿਹੜੇ ਘਰਾਂ ਵਾਲੇ ਸਨ, ਪਿੰਡਾਂ ਵਾਲੇ, ਸ਼ਹਿਰਾਂ ਵਾਲੇ, ਉਹ ਉਹਨਾਂ ਦੀ ਮਦਦ ਕਰਦੇ ਸਨ, ਪਰ ਚੋਰੀ ਚੋਰੀ ਰਾਤ ਦੇ ਸਮੇਂ ਜਾ ਕੇ ਉਹਨਾਂ ਨੂੰ ਲੰਗਰ ਦੇ ਆਉਣਾ, ਉਹਨਾਂ ਦੀ ਹੋਰ ਬਾਕੀ ਸਾਰੀਆਂ ਉਹਨਾਂ ਦੀਆਂ ਲੋੜਾਂ ਜਿਹੜੀਆਂ ਸਨ ਉਹ ਪੂਰੀਆਂ ਕਰਨੀਆਂ। ਸੋ ਇਹੋ ਜਿਹਾ ਇੱਕ ਪਰਿਵਾਰ ਹੀ ਰਹਿੰਦਾ ਸੀ ਪਿੰਡ ਪੂਲਾ ਅੰਮ੍ਰਿਤਸਰ ਦੇ ਕੋਲ, ਅਤੇ ਉਸ ਪਰਿਵਾਰ ਦੇ ਵਿੱਚ ਕੌਣ ਸੀ, ਉਸ ਪਰਿਵਾਰ ਵਿੱਚ ਭਾਈ ਤਾਰੂ ਸਿੰਘ, ਉਸਦੀ ਇੱਕ ਭੈਣ ਅਤੇ ਉਹਦੇ ਮਾਤਾ ਜੀ, ਇਹ ਤਿੰਨ ਬੰਦੇ ਉੱਥੇ ਰਹਿੰਦੇ ਸਨ। ਭਾਈ ਤਾਰੂ ਸਿੰਘ ਜੀ ਦੇ ਪਿਤਾ ਜੀ ਜਵਾਨੀ ਦੀ ਉਮਰ ਵਿੱਚ ਕਿਸੇ ਮੁਕਤਸਰ ਦੇ ਧਰਮ ਯੁੱਧ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਸਨ, ਅਤੇ ਉਸ ਵਕਤ ਬੜੀ ਛੋਟੀ ਉਮਰ ਸੀ ਭਾਈ ਤਾਰੂ ਸਿੰਘ ਦੀ। ਸੋ ਭਾਈ ਤਾਰੂ ਸਿੰਘ ਜਿਉਂ ਹੀ ਵੱਡਾ ਹੋਇਆ ਅਤੇ ਉਸਨੇ ਆਪਣੀ ਖੇਤੀਬਾੜੀ ਸੰਭਾਲੀ, ਖੇਤ ਸਨ ਉਹਨਾਂ ਦੇ, ਖੇਤੀਬਾੜੀ ਕਰਦੇ ਸਨ, ਲੇਕਿਨ ਅੰਦਰ ਸਿੱਖੀ ਜਿਹੜੀ ਸੀ ਉਹ ਖੂਨ ਦੇ ਵਿੱਚ ਖੂਨ ਦੇ ਕਰ ਕਰ ਚੁੱਕੀ ਸੀ, ਸਿੱਖੀ ਖੂਨ 'ਚੋਂ ਨਹੀਂ ਨਿਕਲੀ ਸੀ, ਕਿਉਂਕਿ ਮਾਤਾ ਜੀ ਦਾ ਵੀ ਅਤੇ ਭੈਣ ਜੀ ਦਾ ਵੀ ਬੜਾ ਹੱਥ ਸੀ ਤਾਰੂ ਸਿੰਘ ਨੂੰ ਪਰਪੱਕ ਕਰਨ ਵਾਸਤੇ। ਸੋ ਉਹ ਸਾਰਾ ਪਰਿਵਾਰ ਹੀ ਬੜੀ ਸ਼ਰਧਾ ਭਾਵਨਾ ਵਾਲਾ ਸੀ। ਸੋ ਉਹ ਕੀ ਕਰਦੇ ਕਿ ਉਹ ਲੰਗਰ ਬਣਾਉਂਦੇ ਸਿੰਘਾਂ ਦੇ ਵਾਸਤੇ, ਅਤੇ ਤਾਰੂ ਸਿੰਘ ਰਾਤ ਦੇ ਸਮੇਂ ਹਨੇਰੇ ਵਿੱਚ ਜਾ ਕੇ ਜੰਗਲਾਂ ਵਿੱਚ ਉਹਨਾਂ ਨੂੰ ਲੰਗਰ ਪਹੁੰਚਾ ਕੇ ਆਉਂਦਾ, ਉਹਨਾਂ ਨੂੰ ਲੰਗਰ ਛਕਾ ਕੇ ਆਉਂਦਾ। ਵੈਸੇ ਵੀ ਭਾਈ ਤਾਰੂ ਸਿੰਘ ਦਾ ਸੁਭਾਅ ਬਹੁਤ ਮਿੱਠ ਬੋਲਣਾ ਸੀ, ਪਿੰਡ ਵਿੱਚ ਵੀ ਸਾਰੇ ਬਹੁਤ ਉਸਨੂੰ ਪਿਆਰ ਕਰਦੇ ਸਨ ਕਿ ਕਿਸੇ ਦੇ ਵੀ ਕੰਮ ਨੂੰ ਕੰਮ ਆਉਣ ਵਾਸਤੇ ਹਮੇਸ਼ਾ ਉਹ ਤਿਆਰ ਰਹਿੰਦਾ ਸੀ। ਕਿਸੇ ਨੂੰ ਕੋਈ ਪ੍ਰੋਬਲਮ ਹੋਏ ਤਾਂ ਕਹਿੰਦੇ ਸਨ ਭਾਈ ਤਾਰੂ ਸਿੰਘ ਕੋਲ ਚਲੇ ਜਾਓ, ਉਹ ਤੁਹਾਡੀ ਕੁਛ ਨਾ ਕੁਛ ਮਦਦ ਕਰੇਗਾ। ਇੱਕ ਦਿਨ ਕੀ ਹੋਇਆ ਕਿ ਸ਼ਾਮ ਦੇ ਟਾਈਮ ਇੱਕ ਮੁਸਲਮਾਨ ਆ ਗਿਆ ਭਾਈ ਤਾਰੂ ਸਿੰਘ ਦੇ ਘਰ ਅਤੇ ਆ ਕੇ ਰੋਣ ਲੱਗ ਪਿਆ। ਰੋਈ ਜਾਏ ਚੁੱਪੀ ਨਾ ਕਰੇ, ਬੜੀ ਮੁਸ਼ਕਿਲ ਨਾਲ ਭਾਈ ਤਾਰੂ ਸਿੰਘ ਨੇ ਪੁੱਛਿਆ ਵੀ ਤੁਸੀਂ ਆਪਣੀ ਦੱਸੋ ਕੀ ਤਕਲੀਫ ਹੈ, ਕੀ ਲੋੜ ਹੈ, ਜਿਹਦੀ ਹੋ ਸਕੇਗੀ ਤਾਂ ਅਸੀਂ ਤੁਹਾਡੀ ਤਕਲੀਫ ਨੂੰ ਦੂਰ ਕਰਾਂਗੇ, ਅਸੀਂ ਤੁਹਾਡੀ ਲੋੜ ਨੂੰ ਪੂਰਾ ਕਰਾਂਗੇ, ਪਰ ਗੱਲ ਤਾਂ ਦੱਸੋ। ਬੜੀ ਮੁਸ਼ਕਿਲ ਨਾਲ ਉਸਦਾ ਰੋਣਾ ਰੁਕਿਆ ਅਤੇ ਉਸਨੇ ਕਿਹਾ ਕਿ ਪੱਟੀ ਦਾ ਫੌਜਦਾਰ, ਪੱਟੀ ਦਾ ਇਲਾਕਾ ਨੇੜੇ ਹੀ ਪੈਂਦਾ ਉੱਥੇ, ਪੱਟੀ ਦਾ ਫੌਜਦਾਰ ਮੇਰੀ ਜਵਾਨ ਬੇਟੀ ਨੂੰ ਚੁੱਕ ਕੇ ਲੈ ਗਿਆ ਔਰ ਉਸ ਨੂੰ ਕੋਈ ਬਚਾ ਨਹੀਂ ਸਕਦਾ। ਮੈਨੂੰ ਆਮ ਸਭ ਬੰਦਿਆਂ ਨੇ ਕਿਹਾ, ਉਹ ਬੰਦਾ ਮੁਸਲਮਾਨ ਸੀ, ਕਿ ਮੈਨੂੰ ਬਾਕੀ ਲੋਕਾਂ ਨੇ ਕਿਹਾ ਕਿ ਕੋਈ ਸਿੱਖ ਹੀ ਇਸ ਨੂੰ ਬਚਾਏਗਾ, ਹੋਰ ਕੋਈ ਉਸਨੂੰ ਬਚਾ ਨਹੀਂ ਸਕਦਾ, ਇਸ ਕਰਕੇ ਮੈਂ ਤੁਹਾਡੇ ਦੁਆਰੇ 'ਤੇ ਆਇਆ ਅਤੇ ਮੇਰੀ ਕੁਛ ਮਦਦ ਕਰੋ, ਮੇਰੀ ਬੱਚੇ ਨੂੰ ਕਿਸੇ ਤਰੀਕੇ ਉਸ ਪੱਟੀ ਦੇ ਫੌਜਦਾਰ ਤੋਂ ਬਚਾਓ। ਹੁਣ ਭਾਈ ਤਾਰੂ ਸਿੰਘ ਜੀ ਦਾ ਖੂਨ ਉਬਲ ਗਿਆ ਕਿ ਸਾਡੇ ਰਹਿੰਦੇ ਹੋਏ ਹਾਂ, ਇਸ ਇਲਾਕੇ 'ਚ ਇੰਨੇ ਜ਼ੁਲਮ ਹੋ ਰਹੇ ਨੇ ਅਤੇ ਅਸੀਂ ਚੁੱਪ ਕਰਕੇ ਤਾਂ ਨਹੀਂ ਬੈਠ ਸਕਦੇ, ਅਸੀਂ ਇਸਦਾ ਕੁਛ ਨਾ ਕੁਛ ਇਲਾਜ ਕਰਾਂਗੇ। ਸੋ ਉਸ ਦਿਨ ਰਾਤ ਨੂੰ ਜਦੋਂ ਲੰਗਰ ਦੇਣ ਵਾਸਤੇ ਜੰਗਲ 'ਚ ਗਏ ਤਾਂ ਉੱਥੇ ਬਹੁਤ ਸਾਰੇ ਸਿੱਖ ਇਕੱਠੇ ਸਨ, ਬਹੁਤ ਸਾਰੇ ਸਿੰਘ ਅੰਮ੍ਰਿਤਧਾਰੀ ਸਿੰਘ ਸਨ ਆਪਣੇ ਘੋੜਿਆਂ 'ਤੇ ਔਰ ਜੰਗਲਾਂ 'ਚ ਹੀ ਰਹਿੰਦੇ ਸਨ। ਸੋ ਉਹਨਾਂ ਦੇ ਅੱਗੇ ਜਦੋਂ ਭਾਈ ਤਾਰੂ ਸਿੰਘ ਨੇ ਉਸ ਮੁਸਲਮਾਨ ਦੀ ਆਪ ਬੀਤੀ ਸੁਣਾਈ ਤਾਂ ਉਹਨਾਂ ਨੂੰ ਵੀ ਬਹੁਤ ਇੱਕਦਮ ਗੁੱਸਾ ਚੜ ਗਿਆ, ਉਹਨਾਂ ਨੇ ਕਿਹਾ ਹੁਣੇ ਚੱਲੋ। ਉਸੇ ਵਕਤ ਕੁਛ ਸਿੰਘ ਇਕੱਠੇ ਹੋ ਕੇ ਗਏ, ਉਹਨਾਂ ਨੇ ਜਾ ਕੇ ਹਮਲਾ ਬੋਲਿਆ ਅਤੇ ਉਸ ਪੱਟੀ ਦੇ ਫੌਜਦਾਰ ਨੂੰ ਮਾਰ ਕੇ ਅਤੇ ਉਸ ਜਵਾਨ ਲੜਕੀ ਨੂੰ ਉੱਥੋਂ ਬਚਾ ਕੇ ਲਿਆਏ ਔਰ ਲਿਆ ਕੇ ਤਾਰੂ ਸਿੰਘ ਦੇ ਹਵਾਲੇ ਕੀਤਾ ਅਤੇ ਤਾਰੂ ਸਿੰਘ ਨੇ ਉਹਦੇ ਉਹਨਾਂ ਦੇ ਕਾਜੀ ਜਿਹੜਾ ਮੁਸਲਮਾਨ ਬੈਠਾ ਸੀ ਉਸ ਬੱਚੀ ਦਾ ਬਾਪ ਉਸਦੇ ਹਵਾਲੇ ਕਰਕੇ ਅਤੇ ਸੁੱਖ ਦਾ ਸਾਹ ਲਿਆ ਕਿ ਇਸ ਬੱਚੀ ਹੁਣ ਜਿਹੜੀ ਵਾਪਸ ਸਹੀ ਸਲਾਮਤ ਆ ਗਈ। ਹੁਣ ਉੱਧਰ ਤਾਂ ਪੱਟੀ ਦੇ ਫੌਜਦਾਰ ਦਾ ਖੂਨ ਹੋ ਗਿਆ ਔਰ ਸ਼ਿਕਾਇਤਾਂ ਜਿਹੜੀਆਂ ਸਨ ਉਹ ਭਾਈ ਉਸਨੂੰ ਜ਼ਕਰੀਆ ਖਾਨ ਨੂੰ ਪਹੁੰਚ ਹੀ ਰਹੀਆਂ ਸਨ। ਜ਼ਕਰੀਆ ਖਾਨ ਪਹਿਲੇ ਹੀ ਬੜੇ ਗੁੱਸੇ ਵਿੱਚ ਸੀ, ਉਸਨੇ ਇੱਕ ਐਲਾਨ ਕਰ ਦਿੱਤਾ ਕਿ ਸਿੱਖਾਂ ਨੂੰ ਤਾਂ ਮਾਰਨਾ ਹੀ ਹੈ ਪਰ ਸਿੱਖਾਂ ਦੇ ਬਾਰੇ ਕੋਈ ਖਬਰ ਦੇਗਾ ਜਾਂ ਕੋਈ ਉਹਨਾਂ ਦੀ ਮਦਦ ਕਰਦਾ ਹੋਇਆ ਪਕੜਿਆ ਜਾਏਗਾ ਉਸਨੂੰ ਵੀ ਮਾਰ ਦਿੱਤਾ ਜਾਏਗਾ ਔਰ ਜਿਹੜਾ ਉਹਨਾਂ ਦੇ ਬਾਰੇ ਸਾਨੂੰ ਖਬਰ ਦੇਗਾ ਉਸਨੂੰ ਇਨਾਮ ਦਿੱਤਾ ਜਾਏਗਾ। ਹੁਣ ਕੀ ਹੋਇਆ ਕਿ ਜੰਡਿਆਲੇ ਦੇ ਵਿੱਚ ਇੱਕ ਬੰਦਾ ਰਹਿੰਦਾ ਸੀ, ਉਸਦਾ ਨਾਮ ਸੀ ਹਰਭਗਤ ਨਿਰੰਜਨੀਆ। ਉਸ ਨੂੰ ਲਾਲਚ ਆ ਗਿਆ, ਉਹ ਭਾਈ ਤਾਰੂ ਸਿੰਘ ਨੂੰ ਬਹੁਤ ਅੱਛੇ ਤਰ੍ਹਾਂ ਜਾਣਦਾ ਸੀ ਔਰ ਭਾਈ ਤਾਰੂ ਸਿੰਘ ਦੇ ਕੰਮਾਂ ਦਾ ਵੀ ਉਸਨੂੰ ਪਤਾ ਸੀ ਕਿ ਇੱਕ ਸਿੱਖਾਂ ਦੀ ਮਦਦ ਕਰਦੇ ਨੇ, ਉਹਨਾਂ ਨੂੰ ਲੰਗਰ ਛਕਾਉਂਦੇ ਨੇ। ਹੁਣ ਪੈਸੇ ਦੇ ਲਾਲਚ 'ਚ ਆ ਕੇ, ਇਮਾਨ ਦੇ ਇਨਾਮ ਦੇ ਲਾਲਚ 'ਚ ਆ ਕੇ ਉਸਨੇ ਜ਼ਕਰੀਆ ਖਾਨ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਔਰ ਨਾਲ ਚਾਰ ਗੱਲਾਂ ਆਪਣੇ ਕੋਲੋਂ ਹੋਰ ਵੀ ਲਾ ਲਈਆਂ, ਸ਼ਿਕਾਇਤ ਵੀ ਕੀਤੀ ਔਰ ਦੋ ਵੱਡੇ ਵੱਡੇ ਇਲਜ਼ਾਮ ਜਿਹੜੇ ਭਾਈ ਤਾਰੂ ਸਿੰਘ 'ਤੇ ਲਗਾਏ ਉਹ ਇਹ ਸੀ ਕਿ ਇੱਕ ਤਾਂ ਇਹ ਸਿੱਖਾਂ ਦੀ ਮਦਦ ਕਰਦਾ, ਇਹ ਰਾਤੀ ਜਾ ਕੇ ਜੰਗਲਾਂ ਵਿੱਚ ਸਿੱਖਾਂ ਨੂੰ ਲੰਗਰ ਛਕਾਉਂਦਾ, ਦੂਸਰੀ ਗੱਲ ਕਿ ਇਸਦੇ ਕਹਿਣ 'ਤੇ ਹੀ ਸਿੱਖਾਂ ਨੇ ਜਾ ਕੇ ਪੱਟੀ ਦੇ ਫੌਜਦਾਰ ਨੂੰ ਮਾਰਿਆ, ਉਹਦਾ ਕਤਲ ਕਰਵਾਇਆ। ਸੋ ਕਤਲ ਕਰਾਉਣ ਦੇ ਹੱਥ ਵਿੱਚ ਵੀ ਭਾਈ ਤਾਰੂ ਸਿੰਘ ਦਾ ਹੱਥ ਹੈ। ਸੋ ਉਸ ਵਕਤ ਇਹ ਦੋ ਸ਼ਿਕਾਇਤਾਂ ਲੈ ਕੇ ਅਤੇ ਜ਼ਕਰੀਆ ਖਾਨ ਨੂੰ ਤਾਂ ਚੜ ਗਿਆ ਗੁੱਸਾ, ਉਸ ਜਗ੍ਹਾ ਫੌਰਨ ਪਕੜ ਕੇ ਲਿਆਓ, ਕਿੱਥੇ ਹੈ ਭਾਈ ਤਾਰੂ ਸਿੰਘ ਨੂੰ ਪਕੜ ਕੇ ਲਿਆਂਦਾ ਜਾਏ। ਜਦੋਂ ਲੈ ਕੇ ਆਏ ਲੈਣ ਵਾਸਤੇ ਆਏ ਪਿੰਡ ਵਿੱਚ, ਪਿੰਡ ਵਾਲੇ ਹੈਰਾਨ ਹੋ ਗਏ ਔਰ ਪਿੰਡ ਵਾਲੇ ਸਾਰੇ ਇਕੱਠੇ ਹੋ ਗਏ ਔਰ ਉਹ ਕਹਿਣ ਲੱਗੇ ਇਤਨਾ ਭਲਾ ਅੱਛਾ ਭਲਾ ਬੱਚਾ ਹੈ, ਇਤਨਾ ਅੱਛਾ ਹੈ, ਇਸ ਨੂੰ ਉੱਤੇ ਪਕੜ ਕੇ ਨਹੀਂ ਲੈ ਜਾਣਾ ਚਾਹੀਦਾ, ਇਸਦੀ ਕੋਈ ਗਲਤੀ ਨਹੀਂ ਹੈ। ਲੇਕਿਨ ਕਿਉਂਕਿ ਰਾਜ ਤਾਂ ਉਦੋਂ ਹੀ ਸੀ, ਜ਼ਕਰੀਆ ਖਾਨ ਦਾ ਹੁਕਮ ਤਾਂ ਉਦੋਂ ਹੀ ਚੱਲਣਾ ਸੀ ਨਾ। ਸੋ ਉਹਨਾਂ ਨੇ ਬੜੀ ਮੁਸ਼ਕਿਲ ਦੇ ਨਾਲ ਉਹ ਤਾਂ ਸਾਰੇ ਪਰਿਵਾਰ ਨੂੰ ਲੈ ਕੇ ਜਾਂਦੇ ਸਨ, ਸੋ ਬੜੀ ਮੁਸ਼ਕਿਲ ਨਾਲ ਉਹਨਾਂ ਨੇ ਭਾਈ ਤਾਰੂ ਸਿੰਘ ਦੀ ਮਾਂ ਅਤੇ ਭੈਣ ਨੂੰ ਪਿੰਡ ਵਾਲਿਆਂ ਨੇ ਬਚਾ ਲਿਆ। ਉਹਨਾਂ ਨੇ ਕਿਹਾ ਇਹਨਾਂ ਨੂੰ ਅਸੀਂ ਜਾਨ ਨਹੀਂ ਦੇਣਾ ਅਤੇ ਭਾਈ ਤਾਰੂ ਸਿੰਘ ਨੂੰ ਪਕੜ ਕੇ ਉਹ ਲੈ ਗਏ ਜ਼ਕਰੀਆ ਖਾਨ ਦੇ ਦਰਬਾਰ ਵਿੱਚ। ਉਹਨਾਂ ਨੂੰ ਪਕੜ ਕੇ ਲਿਜਾਂਦਾ ਗਿਆ ਅਤੇ ਜਾਂਦਿਆਂ ਹੀ ਜ਼ਕਰੀਆ ਖਾਨ ਨੇ ਉਹੀ ਦੋ ਦੋਸ਼ ਲਗਾਏ ਅਤੇ ਉਹਨਾਂ ਦੇ ਬਾਰੇ ਪੁੱਛਿਆ, ਕਿਉਂ ਭਾਈ ਤੂੰ ਜੰਗਲਾਂ ਵਿੱਚ ਜਾ ਕੇ ਸਿੱਖਾਂ ਦੀ ਮਦਦ ਕਰਦਾ, ਤੂੰ ਉਹਨਾਂ ਨੂੰ ਲੰਗਰ ਛਕਾਉਂਦਾ? ਭਾਈ ਤਾਰੂ ਸਿੰਘ ਬਿਲਕੁਲ ਡਰਿਆ ਨਹੀਂ, ਘਬਰਾਇਆ ਨਹੀਂ, ਮੁਕਰਿਆ ਵੀ ਨਹੀਂ। ਕਿਹਾ ਹਾਂਜੀ ਮੈਂ ਲੰਗਰ ਛਕਾਉਂਦਾ ਕਿਉਂਕਿ ਲੋੜਵੰਦ ਦੀ ਸੇਵਾ ਕਰਨੀ ਸਾਡਾ ਫਰਜ਼ ਹੈ, ਸਾਡਾ ਧਰਮ ਹੈ ਅਤੇ ਮੈਂ ਤਾਂ ਆਪਣੇ ਧਰਮ ਦਾ ਪਾਲਣ ਕਰ ਰਿਹਾ। ਦੂਸਰਾ ਦੋਸ਼ ਉਸਨੇ ਲਗਾਇਆ ਕਿ ਤੂੰ ਪੱਟੀ ਦੇ ਫੌਜਦਾਰ ਦਾ ਕਤਲ ਕਰਾਇਆ। ਉਹਨੇ ਕਿਹਾ ਜੀ ਮੈਂ ਕਤਲ ਨਹੀਂ ਕਰਾਇਆ, ਨਾ ਉਸਨੂੰ ਮਾਰਨ ਦੀ ਕੋਈ ਸਾਡੀ ਮਨਸ਼ਾ ਸੀ, ਪਰ ਕਿਉਂਕਿ ਜੇ ਉਹ ਸਿੱਧੇ ਤਰੀਕੇ ਨਾਲ ਉਸ ਬੱਚੇ ਨੂੰ ਛੱਡ ਦਿੰਦਾ ਤਾਂ ਉਸਨੂੰ ਮਾਰਨ ਦਾ ਕੋਈ ਮਤਲਬ ਹੀ ਨਹੀਂ ਸੀ, ਲੇਕਿਨ ਕਿਉਂਕਿ ਉਹ ਨਹੀਂ ਛੱਡਣਾ ਚਾਹੁੰਦਾ ਸੀ ਅਤੇ ਸਿੰਘਾਂ ਦੇ ਵਾਸਤੇ ਬੱਚੇ ਦੀ ਇੱਜ਼ਤ ਬਚਾਉਣੀ ਜ਼ਿਆਦਾ ਜ਼ਰੂਰੀ ਸੀ, ਇਸ ਕਰਕੇ ਉਸ ਮੁੱਠਭੇੜ ਦੇ ਵਿੱਚ ਉਹ ਬੰਦਾ ਮਾਰਿਆ ਗਿਆ ਅਤੇ ਬੱਚੇ ਨੂੰ ਵਾਪਸ ਲਿਆਂਦਾ ਗਿਆ। ਸਿੱਧੀ ਗੱਲ, ਮੁੱਕਦੀ ਗੱਲ ਇਹ ਕਿ ਉਸਨੇ ਦੋਨੋਂ ਦੋਸ਼ ਕਬੂਲ ਕਰ ਲਏ, ਬਿਲਕੁਲ ਮੁੱਕਰਿਆ ਵੀ ਨਹੀਂ, ਡਰਿਆ ਵੀ ਨਹੀਂ ਕਿ ਮੈਂ ਨਾ ਝੂਠ ਬੋਲਿਆ, ਉਸਨੇ ਦੋਨੋਂ ਚੀਜ਼ਾਂ ਜਿਹੜੀਆਂ ਸੀ ਕਬੂਲ ਕਰ ਲਈਆਂ, ਹੁਣ ਦੋਸ਼ੀ ਤਾਂ ਸਾਬਤ ਹੋ ਗਿਆ। ਸੋ ਜ਼ਕਰੀਆ ਖਾਨ ਕਹਿੰਦਾ ਕਿ ਹੁਣ ਇਸ ਨੂੰ ਸਜ਼ਾ ਦਿੱਤੀ ਜਾਏ, ਸਜ਼ਾ ਕੀ ਦਿੱਤੀ ਜਾਏ। ਉਸ ਨੂੰ ਜ਼ਕਰੀਆ ਖਾਨ ਨੂੰ ਇਹ ਜ਼ਰੂਰ ਪਤਾ ਸੀ ਕਿ ਸਿੰਘ ਆਪਣੇ ਕੇਸਾਂ ਨਾਲ ਬਹੁਤ ਪਿਆਰ ਕਰਦੇ ਨੇ ਔਰ ਕੇਸਾਂ ਦੀ ਬੇਅਦਬੀ ਉਹ ਕਦੀ ਬਰਦਾਸ਼ਤ ਕਰ ਨਹੀਂ ਸਕਦੇ। ਸੋ ਉਸਨੇ ਕੀ ਕਿਹਾ ਉਸਨੂੰ ਭਾਈ ਤਾਰੂ ਸਿੰਘ ਨੇ, ਇੱਥੇ ਇੱਕ ਮਿੰਟ ਵਾਸਤੇ ਮੈਂ ਤੁਹਾਡਾ ਧਿਆਨ ਖਿੱਚਣਾ ਚਾਹਾਂਗੀ। ਬੰਗਾਲ ਦੇ ਬਹੁਤ ਵੱਡੇ ਕਵੀ ਹੋਏ ਨੇ ਰਵਿੰਦਰ ਨਾਥ ਟੈਗੋਰ, ਜਿਸ ਨੂੰ ਕਿ ਲੋਕ ਗੁਰੂ ਕਰਕੇ ਪੂਜਦੇ ਸਨ, ਉਹ ਸਿੱਖ ਧਰਮ ਤੋਂ ਬਹੁਤ ਪ੍ਰਭਾਵਿਤ ਸਨ। ਉਹਨਾਂ ਨੇ ਬਹੁਤ ਸਾਰਾ ਲਿਟਰੇਚਰ ਸਿੱਖਾਂ ਦੇ ਬਾਰੇ ਵੀ ਲਿਖਿਆ, ਆਰਤੀ ਦੇ ਬਾਰੇ ਲਿਖਿਆ, ਗੁਰਬਾਣੀ ਦੇ ਬਾਰੇ ਲਿਖਿਆ। ਉਹਨਾਂ ਨੇ ਭਾਈ ਤਾਰੂ ਸਿੰਘ ਦੇ ਬਾਰੇ ਵੀ ਇੱਕ ਕਵਿਤਾ ਲਿਖੀ, ਭਾਵੇਂ ਉਹ ਕਵਿਤਾ ਬੰਗਾਲੀ 'ਚ ਹੈ, ਪਰ ਮੈਂ ਥੋੜ੍ਹੀ ਜਿਹੀ ਉਸਦੀ ਜ਼ਰੂਰ ਮੈਂ ਰੈਫਰੈਂਸ ਤੋਂ ਦੇਣਾ ਚਾਹਾਂਗੀ ਕਿ ਜਦੋਂ ਭਾਈ ਤਾਰੂ ਸਿੰਘ ਜ਼ਕਰੀਆ ਖਾਨ ਦੇ ਸਾਹਮਣੇ ਪੇਸ਼ ਹੋਇਆ, ਉਸਦੀ ਪਗੜੀ ਉਤਾਰੀ ਗਈ, ਉਸਦੇ ਜਵਾਨ ਸੀ, ਖੂਬਸੂਰਤ ਸੀ, ਬਹੁਤ ਲੰਬੇ ਕਾਲੇ ਕੇਸ ਸਨ, ਉਸਨੂੰ ਦੇਖ ਕੇ ਅਤੇ ਜ਼ਕਰੀਆ ਖਾਨ ਨੇ ਕਹਿੰਦਾ ਤੇਰੀ ਭਰੀ ਜਵਾਨੀ ਦੇ ਉੱਤੇ ਮੈਨੂੰ ਤਰਸ ਆਉਂਦਾ। ਵਰਡਸ ਉਹ ਨਹੀਂ ਨੇ, ਇਹ ਮੈਂ ਤੁਹਾਨੂੰ ਪੰਜਾਬੀ 'ਚ ਉਸਦਾ ਸਿਰਫ ਸਾਥ ਦੱਸ ਰਹੀ ਹਾਂ, ਉਹ ਕਵਿਤਾ ਜਿਹੜੀ ਉਹ ਬੰਗਾਲੀ ਵਿੱਚ ਹੈ। ਖੈਰ ਉਹ ਕਹਿੰਦਾ ਕਿ ਤੇਰੀ ਭਰੀ ਜਵਾਨੀ 'ਤੇ ਮੈਨੂੰ ਰਹਿਮ ਆ ਗਿਆ ਅਤੇ ਮੈਂ ਤੈਨੂੰ ਬਖਸ਼ ਸਕਦਾ, ਤੇਰੀ ਜਾਨ ਬਖਸ਼ ਸਕਦਾ, ਪਰ ਤੇਰੇ ਇੰਨੇ ਲੰਬੇ ਸੋਹਣੇ ਵਾਲ ਇਹ ਕੱਟ ਕੇ ਮੈਨੂੰ ਦੇ ਦੇ, ਇਹ ਤੋਹਫਾ ਤੂੰ ਮੈਨੂੰ ਦੇ ਦੇ, ਇਹਦੇ ਬਦਲੇ ਮੈਂ ਤੇਰੀ ਜਾਨ ਬਖਸ਼ ਦਿਆਂਗਾ। ਭਾਈ ਤਾਰੂ ਸਿੰਘ ਨੂੰ ਗੁੱਸਾ ਚੜ ਗਿਆ, ਉਸਨੇ ਕਿਹਾ ਮੇਰੀ ਸਿੱਖ ਦੀ ਪਹਿਚਾਣ ਕੇਸਾਂ ਨਾਲ ਹੈ ਅਤੇ ਤੂੰ ਮੇਰੇ ਕੇਸਾਂ 'ਤੇ ਹਮਲਾ ਕਰੇਗਾ। ਅਤੇ ਉਸਨੇ ਜਵਾਬ ਕੀ ਦਿੱਤਾ ਉਸ ਕਵਿਤਾ ਵਿੱਚ ਹੀ, ਕਵਿਤਾ ਵਿੱਚ ਉਸਨੇ ਕੀ ਜਵਾਬ ਦਿੱਤਾ ਕਿ ਬਾਦਸ਼ਾਹ ਤੂੰ ਕੀ ਕਰੇਗਾ ਯਾਦ, ਕਿਸੇ ਸਿੱਖ ਕੋਲੋਂ ਕੁਛ ਮੰਗਿਆ ਸੀ, ਤੂੰ ਕਹਿੰਦਾ ਕੇਸ ਦੇ ਦੇ, ਮੈਂ ਕੇਸ ਇਕੱਲੇ ਨਹੀਂ ਦਿਆਂਗਾ, ਉਸਦੇ ਨਾਲ ਆਪਣਾ ਸਿਰ ਵੀ ਤੈਨੂੰ ਦੇ ਦਿਆਂਗਾ। ਸੋ ਇਸ ਕਵਿਤਾ ਨੂੰ ਪੜ੍ਹ ਕੇ ਕਿ ਜਿੱਥੋਂ ਪੜ੍ਹੀ ਸੀ ਉੱਥੇ ਪੜ੍ਹ ਕੇ ਮੈਨੂੰ ਧਿਆਨ ਆਇਆ ਕਿ ਦੇਖੋ ਉਸਦਾ ਕਿਤਨੀ ਆਪਣੇ ਕੇਸਾਂ ਨਾਲ ਪਿਆਰ ਸੀ ਔਰ ਉਹ ਕਦੀ ਬਰਦਾਸ਼ਤ ਨਹੀਂ ਕਰ ਸਕਦਾ ਸੀ ਕਿ ਮੇਰੇ ਕੇਸ ਕੱਟ ਕੇ ਉਸਨੂੰ ਦਿੱਤੇ ਜਾਣ। ਹੁਣ ਇਹ ਜਵਾਬ ਸੁਣ ਕੇ ਜ਼ਰੂਰੀ ਗੱਲ ਹੈ ਕਿ ਜ਼ਕਰੀਆ ਖਾਨ ਨੂੰ ਹੋਰ ਗੁੱਸਾ ਕਿ ਮੈਂ ਜੋ ਕਹਿ ਰਿਹਾ, ਮੈਂ ਕਹਿ ਰਿਹਾ ਕਿ ਤੂੰ ਆਪਣੇ ਵਾਲ ਦੇ ਦੇ ਮੈਨੂੰ, ਅਤੇ ਉਹ ਕਹਿੰਦਾ ਵਾਲ ਨਹੀਂ ਦਿਆਂਗਾ, ਮੈਂ ਸਿਰ ਨਹੀਂ ਦੇ ਦਿਆਂਗਾ, ਤਾਂ ਚਲੋ ਦੱਸੋ ਉਤਾਰੋ, ਖੋਪੜੀ ਉਤਾਰ ਦਿਓ। ਕਿਉਂਕਿ ਭਾਈ ਤਾਰੂ ਸਿੰਘ ਨੇ ਇਹ ਵੀ ਕਿਹਾ ਸੀ ਕਿ ਮੇਰੇ ਕੇਸ ਦੀ ਬੇਅਦਬੀ ਦੁਨੀਆ 'ਤੇ ਕੋਈ ਕਰ ਨਹੀਂ ਸਕਦਾ, ਜੇ ਤੂੰ ਇੱਕ ਵਾਰੀ ਕਰ ਵੀ ਲਏਗਾ ਤਾਂ ਕੇਸ ਹੋਰ ਮਹਾਰਾਜ ਦੀ ਕਿਰਪਾ ਨਾਲ ਕੇਸ ਦੁਬਾਰਾ ਫਿਰ ਉੱਗ ਜਾਣਗੇ, ਫਿਰ ਦੁਬਾਰਾ ਮੇਰੇ ਕੇਸ ਜਿਹੜੇ ਸੀ ਉਸੇ ਤਰ੍ਹਾਂ ਹੀ ਸੋਹਣੇ ਹੋ ਜਾਣਗੇ। ਸੋ ਉਸਨੇ ਜ਼ਕਰੀਆ ਖਾਨ ਨੇ ਕਿਹਾ ਕਿ ਫਿਰ ਕੇਸਾਂ ਦੀ ਬਜਾਏ ਖੋਪੜੀ ਹੀ ਉਤਾਰ ਦਿੱਤੀ ਜਾਏ ਤਾਂ ਕਿ ਸੋਰਸ ਸਿੱਕਾ ਕੇਸਾਂ 'ਤੇ ਉੱਗਣ ਦਾ ਸੋਰਸ ਹੀ ਖਤਮ ਹੋ ਜਾਏ। ਸੋ ਉਸਨੇ ਮੋਚੀ ਕੋਲੋਂ ਰੰਬੀ ਮੰਗਵਾਈ, ਮੋਚੀ ਨੂੰ ਬੁਲਵਾਇਆ ਅਤੇ ਕਿਹਾ ਕਿ ਇਸ ਦੀ ਸਿਰ ਦੀ ਖੋਪੜੀ ਉਤਾਰ ਦਿੱਤੀ ਜਾਏ ਤਾਂ ਕਿ ਕੇਸ ਵੀ ਹਟ ਜਾਣ ਔਰ ਕੇਸਾਂ ਦੇ ਪੈਦਾ ਹੋਣ ਦਾ ਸੋਰਸ ਖੋਪੜੀ ਦੇ ਵਿੱਚ ਜਿਹੜੀਆਂ ਜੜ੍ਹਾਂ ਨੇ ਉਹ ਵੀ ਸਾਰੀਆਂ ਖਤਮ ਹੋ ਜਾਣ। ਖੈਰ ਜਿਉਂ ਜਿਉਂ ਪਰ ਤਾਰੂ ਸਿੰਘ ਨੇ ਬਿਲਕੁਲ ਵਿਰੋਧ ਨਹੀਂ ਕੀਤਾ, ਉਸਨੇ ਕਿਹਾ ਠੀਕ ਹੈ ਲੇਕਿਨ ਮੈਂ ਕੇਸ ਕਿਸੇ ਹਾਲਤ 'ਤੇ ਨਹੀਂ ਕਟਾਵਾਂਗਾ, ਤੁਸੀਂ ਜੋ ਮਰਜ਼ੀ ਕਰੋ, ਮੇਰੀ ਜਾਨ ਲੈ ਲਓ ਭਾਵੇਂ। ਖੈਰ ਉਸ ਮੋਚੀ ਨੂੰ ਲਗਾਇਆ ਗਿਆ ਅਤੇ ਰੰਬੀ ਦੇ ਨਾਲ ਜਿਉਂ ਜਿਉਂ ਉਸਦੀ ਖੋਪੜੀ ਨੂੰ ਉਤਾਰਿਆ ਜਾਂਦਾ, ਸੋਚੋ ਰੋਂਗਟੇ ਖੜ੍ਹੇ ਹੋ ਜਾਂਦੇ ਇਹ ਸੋਚ ਕੇ ਕਿ ਕਿਸ ਤਰੀਕੇ ਨਾਲ ਰੰਬੀ ਦੇ ਨਾਲ, ਰੰਬੀ ਜਿਹਦੇ ਨਾਲ ਜੁੱਤੀਆਂ ਗੰਢਦੇ ਨੇ ਮੋਚੀ, ਉਸ ਰੰਬੀ ਦੇ ਨਾਲ ਉਸਦੀ ਖੋਪੜੀ ਨੂੰ ਉਤਾਰਿਆ ਜਾ ਰਿਹਾ, ਸਾਰਾ ਸਰੀਰ ਖੂਨੋ ਖੂਨ ਹੋ ਰਿਹਾ, ਖੂਨ ਦੇ ਫੁਹਾਰੇ ਨਿਕਲ ਰਹੇ ਨੇ ਅਤੇ ਭਾਈ ਤਾਰੂ ਸਿੰਘ ਜੀ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਨੇ। ਕਿਆ ਕਮਾਲ ਦੀ ਗੱਲ ਹੈ, ਉਹ ਜਪੁਜੀ ਸਾਹਿਬ ਪਾਠ ਕਰੀ ਜਾ ਰਹੇ ਨੇ, ਮੋਚੀ ਖੋਪੜੀ ਉਤਾਰੀ ਜਾ ਰਿਹਾ, ਲੇਕਿਨ ਕੁਦਰਤ ਦਾ ਕਰਿਸ਼ਮਾ ਐਸਾ ਵਾਪਰਿਆ ਜਿਉਂ ਜਿਉਂ ਉਸਦੀ ਖੋਪੜੀ, ਭਾਈ ਤਾਰੂ ਸਿੰਘ ਦੀ ਖੋਪੜੀ ਉਤਰਦੀ ਗਈ ਅਤੇ ਤਿਉਂ ਤਿਉਂ ਜ਼ਕਰੀਆ ਖਾਨ ਦਾ ਪਿਸ਼ਾਬ ਬੰਦ ਹੋ ਗਿਆ। ਹੁਣ ਪਿਸ਼ਾਬ ਬਿਲਕੁਲ ਬੰਦ ਹੋ ਗਿਆ ਔਰ ਉਸਦੇ ਨਾਲ ਕੀ ਸੀ, ਇਤਨੀ ਜ਼ਬਰਦਸਤ ਦਰਦ ਪੇਟ ਅਫਰਨਾ ਸ਼ੁਰੂ ਹੋ ਗਿਆ, ਇਤਨੀ ਜ਼ਬਰਦਸਤ ਦਰਦ ਬਰਦਾਸ਼ਤ ਤੋਂ ਬਾਅਦ ਚੀਕਾਂ ਮਾਰੇ ਪੇਟ ਦੇ ਦਰਦ ਜਿਹੜੇ ਉਹ ਠੀਕ ਹੀ ਨਹੀਂ ਹੋ ਰਿਹਾ, ਕਿਉਂਕਿ ਜਦੋਂ ਪਿਸ਼ਾਬ ਆਏਗਾ ਅਤੇ ਤਾਂ ਹੀ ਉਸਨੂੰ ਰਿਲੀਫ ਮਿਲੇਗਾ, ਇਹ ਸਭ ਨੂੰ ਪਤਾ ਕਿ ਜਦੋਂ ਕੁਝ ਆਏ ਤਾਂ ਫਿਰ ਕੀ ਹਾਲਤ ਹੁੰਦੀ ਹੈ। ਸੋ ਉਸਦਾ ਬੰਦ ਹੋ ਗਿਆ, ਬੰਦ ਹੋ ਗਿਆ ਅਤੇ ਫਿਰ ਵਿੱਚ ਹੀ ਦਰਬਾਰ ਦੇ ਵਿੱਚ ਕਈ ਐਸੇ ਮੁਸਲਮਾਨ ਵੀ ਐਸੇ ਬੈਠੇ ਹੁੰਦੇ ਸਨ ਜਿਹੜੇ ਰੱਬ ਦੇ ਡਰ ਵਾਲੇ, ਉਹਨਾਂ ਨੇ ਇਹ ਕਿਹਾ ਕਿ ਇਹ ਤੂੰ ਪਾਪ ਕਰ ਰਿਹਾ, ਇਹ ਪਾਪ ਤੂੰ ਕੀਤਾ ਨਾ, ਇਹਦਾ ਫਲ ਤੈਨੂੰ ਮਿਲਿਆ, ਇਹਦੇ ਜਿਹੜੀ ਖੋਪੜੀ ਉਤਾਰੀ ਗਈ ਹੈ ਇਸਦੇ ਕਰਕੇ ਇਸਦਾ ਫਲ ਤੈਨੂੰ ਮਿਲਿਆ ਔਰ ਤੇਰਾ ਇਹਦੇ ਕੋਲੋਂ ਮਾਫੀ ਮੰਗੋ, ਇਸਦੇ ਕੋਲ ਮਾਫੀ ਮੰਗੋ ਅਤੇ ਤਾਂ ਹੀ ਤੇਰੀ ਤਕਲੀਫ ਜਿਹੜੀ ਉਹ ਠੀਕ ਹੋ ਜਾਏਗੀ, ਤੇਰੀ ਠੀਕ ਹੋਏਗੀ ਤਕਲੀਫ। ਲੇਕਿਨ ਮਾਫੀ ਤਾਂ ਖੈਰ ਕੀ ਮੰਗਣੀ ਸੀ, ਅਤੇ ਕਿਸੇ ਹੋਰ ਨੇ ਸੁਜੈਸਟ ਕਰਤਾ ਕਿ ਇਸ ਦੀਆਂ ਜੁੱਤੀਆਂ, ਇਸ ਤਾਰੂ ਸਿੰਘ ਦੀਆਂ ਜੁੱਤੀਆਂ ਲਿਆ ਕੇ ਅਤੇ ਇਸਦੇ ਜ਼ਕਰੀਆ ਖਾਨ ਦੇ ਸਿਰ 'ਚ ਮਾਰੋ, ਜ਼ੋਰ ਜ਼ੋਰ ਦੀ ਮਾਰੋਗੇ ਤਾਂ ਇਸਨੂੰ ਕੁਛ ਰਿਲੀਫ ਮਿਲੇਗਾ। ਉਹੀ ਗੱਲ ਠੀਕ ਸੀ, ਭਾਈ ਤਾਰੂ ਸਿੰਘ ਦੀ ਜੁੱਤੀ ਲਿਆਂਦੀ ਗਈ। ਜੁੱਤੀ ਲਿਆ ਕੇ ਉਹ ਜਿਉਂ ਜਿਉਂ ਉਹਦੇ ਸਿਰ 'ਚ ਮਲਦੇ ਸਨ ਅਤੇ ਉਸਦਾ ਪਿਸ਼ਾਬ ਨਿਕਲਦਾ ਸੀ ਅਤੇ ਉਸਨੂੰ ਚੈਨ ਮਿਲ ਜਾਂਦਾ ਸੀ, ਕੁਛ ਘੰਟੇ ਵਾਸਤੇ ਮਿਲ ਜਾਂਦਾ ਸੀ। ਫਿਰ ਦੁਬਾਰਾ ਪੇਟ ਅਫਲ ਜਾਂਦਾ ਸੀ, ਫਿਰ ਉਹ ਜੁੱਤੀ ਲਿਆਈ ਜਾਂਦੀ ਸੀ, ਫਿਰ ਉਸਨੂੰ ਸਿਰ ਦੇ ਉੱਤੇ ਮਾਰੀ ਜਾਂਦੀ ਸੀ ਅਤੇ ਤਾਂ ਉਸਨੇ ਜਾ ਕੇ ਉਸਨੂੰ ਕੁਛ ਰਿਲੀਫ ਮਿਲਦਾ ਸੀ। ਭਾਈ ਤਾਰੂ ਸਿੰਘ ਵੀ ਪੂਰੇ 22 ਦਿਨ ਉਸ ਤੋਂ ਬਾਅਦ ਜ਼ਿੰਦਾ ਰਹੇ ਨੇ। ਖੋਪੜੀ ਉਤਾਰਨ ਤੋਂ ਬਾਅਦ 22 ਦਿਨਾਂ ਦੇ ਬਾਅਦ ਉਹਨਾਂ ਦੀ ਸ਼ਹੀਦੀ ਹੁੰਦੀ ਹੈ, 22 ਦਿਨ ਉਹ ਜ਼ਿੰਦਾ ਰਹੇ ਨੇ। ਔਰ ਉਹ 22 ਦਿਨ ਜ਼ਕਰੀਆ ਖਾਨ ਦੇ ਸਿਰ 'ਤੇ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਵੱਜਦੀਆਂ ਹੀ ਰਹੀਆਂ। ਰੋਜ਼ ਜਿਉਂ ਜਿਉਂ ਸਿਰ 'ਤੇ ਜੁੱਤੀ ਮਾਰਦੇ ਸੀ ਅਤੇ ਉਸਦਾ ਪਿਸ਼ਾਬ ਨਿਕਲਦਾ ਸੀ, ਉਸਨੂੰ ਰਿਲੀਫ ਮਿਲਦਾ ਸੀ ਅਤੇ ਫਿਰ ਕੁਛ ਘੰਟੇ ਵਾਸਤੇ ਫਿਰ ਉਸਨੂੰ ਚੈਨ ਆ ਜਾਂਦਾ ਸੀ। ਲੇਕਿਨ ਅਲਟੀਮੇਟਲੀ ਇਹ ਖਤਮ ਸਿਲਸਿਲਾ ਜਿਹੜਾ ਸੀ ਉਹ ਕਦੀ ਤਾਂ ਖਤਮ ਹੋਣਾ ਹੀ ਸੀ, ਇਹ ਰੋਜ਼ ਤਾਂ ਨਹੀਂ ਚੱਲ ਸਕਦਾ ਸੀ ਨਾ। ਸੋ ਇਸ ਗੱਲ ਦੇ ਨਾਲ ਇਸ ਤਰ੍ਹਾਂ ਭਾਈ ਤਾਰੂ ਸਿੰਘ ਨੇ ਆਪਣੇ ਜਾਣ ਤੋਂ ਪਹਿਲੇ ਕਿਸ ਨੂੰ ਭੇਜਿਆ? ਜ਼ਕਰੀਆ ਖਾਨ ਨੂੰ। ਕਿਉਂਕਿ ਪਹਿਲੇ ਜਦੋਂ ਆਏ ਸਨ ਤਾਂ ਵੀ ਇਹੀ ਗੱਲ ਹੋਈ ਸੀ ਕਿ ਮੈਂ ਤੈਨੂੰ ਪਹਿਲੇ ਟੋਲਾਂਗਾ ਅਤੇ ਫਿਰ ਮੈਂ ਜਾਵਾਂਗਾ। ਤੂੰ ਕਹਿੰਦਾ ਮੈਂ ਤੈਨੂੰ ਮਾਰ ਦਿਆਂਗਾ, ਮੈਂ ਪਹਿਲੇ ਤੈਨੂੰ ਟੋਲ ਕੇ ਫਿਰ ਮੈਂ ਜਾਵਾਂਗਾ ਇਸ ਦੁਨੀਆ ਤੋਂ। ਉਹ ਭਗਤ ਦਾ, ਸ਼ਹੀਦ ਦਾ ਬਚਨ ਸੱਚ ਹੋਇਆ, ਪਹਿਲੇ ਜ਼ਕਰੀਆ ਖਾਨ ਦੀ ਮੌਤ ਹੋਈ ਅਤੇ ਉਸ ਤੋਂ ਅਗਲੇ ਦਿਨ ਫਿਰ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ। ਸੋ ਇਹੋ ਜਿਹੀ ਜ਼ੁਲਮ ਜਿਹੜੇ ਸਹਿ ਗਏ ਨੇ ਔਰ ਇਤਨੀਆਂ ਕੁਰਬਾਨੀਆਂ ਕਰ ਗਏ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਕੁਛ ਨਹੀਂ ਸਮਝਿਆ, ਆਪਣੀ ਜ਼ਿੰਦਗੀ ਵਾਰ ਦਿੱਤੀ ਅਸੂਲਾਂ ਦੇ ਉੱਤੇ, ਅਸੂਲ ਉੱਤੇ, ਰਹਿਤ ਉੱਤੇ, ਆਪਣੀ ਰਹਿਤ ਮਰਿਆਦਾ ਦੇ ਉੱਤੇ, ਆਪਣੇ ਧਰਮ ਦੇ ਉੱਤੇ, ਆਪਣੀਆਂ ਜਿੰਦਾਂ ਵਾਰ ਕੇ ਜਿਹੜੇ ਚਲੇ ਗਏ ਨੇ ਉਹਨਾਂ ਦੇ ਨਾਮ ਹੀ ਅਰਦਾਸ 'ਚ ਆਏ ਹੋਏ ਨੇ। ਸੋ ਇੱਕ ਇੱਕ ਬੰਦੇ ਦਾ ਜਦੋਂ ਨਾਮ ਲਈਏ, ਇੱਕ ਇੱਕ ਬੰਦੇ ਦੀ ਕਮਾਈ ਜੋ ਉਸਨੇ ਕੀਤੀ ਹੈ, ਕਿਸ ਤਰੀਕੇ ਉਹਨਾਂ ਨੇ ਆਪਣੇ ਸਰੀਰ ਦੀ ਕੁਰਬਾਨੀ, ਸਰੀਰ ਨੂੰ ਕੁਛ ਨਹੀਂ ਸਮਝਿਆ, ਕਿਸ ਦੇ ਸਾਹਮਣੇ? ਧਰਮ ਦੇ ਸਾਹਮਣੇ। ਧਰਮ ਨੂੰ ਉੱਚਾ ਰੱਖਿਆ, ਧਰਮ ਦੀ ਮਰਿਆਦਾ ਨੂੰ ਉੱਚਾ ਰੱਖਿਆ ਅਤੇ ਉਸਦੇ ਵਾਸਤੇ ਜਾਨਾਂ ਕੁਰਬਾਨ ਕਰ ਗਏ। ਸੋ ਉਹਨਾਂ ਸਾਰਿਆਂ ਦੇ ਨਾਮ ਅਰਦਾਸ ਦੇ ਵਿੱਚ ਆਉਂਦੇ ਨੇ। ਅਸੀਂ ਅਰਦਾਸ ਕਰ ਜਾਂਦੇ ਹਾਂ, ਫਟਾਫਟ ਬੋਲ ਜਾਂਦੇ ਹਾਂ, ਕਦੀ ਇਸ ਪਾਸੇ ਧਿਆਨ ਨਹੀਂ ਦਿੱਤਾ। ਔਰ ਖਾਸ ਤੌਰ 'ਤੇ ਜਦੋਂ ਘਰਾਂ ਵਿੱਚ ਅਰਦਾਸਾਂ ਆਉਂਦੀਆਂ ਨੇ, ਗੁਰਦੁਆਰੇ ਅਰਦਾਸਾਂ ਆਉਂਦੀਆਂ ਨੇ, ਸਾਰੀ ਅਰਦਾਸ ਅਸੀਂ ਸੁਣ ਲੈਂਦੇ ਹਾਂ, ਜਦੋਂ ਇੱਕ ਨੂੰ ਸੁਣਦੇ ਹਾਂ ਦੂਸਰੇ ਕੰਨੋਂ ਕੱਢ ਦਿੰਦੇ ਹਾਂ, ਜਿੱਥੇ ਇਹ ਕੰਮ ਤਾਂ ਭਾਈ ਸਾਹਿਬ ਦਾ ਹੀ ਹੈ ਬੋਲਣ ਦਾ। ਅਤੇ ਖਾਸ ਤੌਰ 'ਤੇ ਕਿਸੇ ਨੇ ਆਪਣੀ ਕੋਈ ਅਰਦਾਸ ਕਰਾਉਣੀ ਹੋਏ ਤਾਂ ਸਾਰੀ ਅਰਦਾਸ ਤੋਂ ਬਾਅਦ ਅਖੀਰਲੇ ਪੈਰੇ ਨੂੰ ਉਹ ਧਿਆਨ ਨਾਲ ਸੁਣਦਾ ਕਿ ਮੇਰਾ ਨਾਮ ਬੋਲਿਆ ਕਿ ਨਹੀਂ ਬੋਲਿਆ, ਅਰਦਾਸ ਵਾਲੇ ਪਾਸੇ ਧਿਆਨ ਨਹੀਂ ਦਿੰਦੇ। ਲੇਕਿਨ ਅਰਦਾਸ ਕਿਤਨੀ ਕੀਮਤੀ ਚੀਜ਼ ਹੈ, ਕਿਤਨੀ ਵੈਲਿਊਏਬਲ ਚੀਜ਼ ਹੈ, ਮੈਂ ਤਾਂ ਕਹਿੰਦੀ ਹਾਂ ਕਿ ਪੂਰੀ ਸ਼ਾਇਦ ਹਿਸਟਰੀ ਅਰਦਾਸ ਦੇ ਵਿੱਚ ਸਮਾਈ ਹੋਈ ਹੈ। ਜੇ ਅਰਦਾਸ ਦੇ ਵਿੱਚ ਅਸੀਂ ਇੱਕ ਇੱਕ ਚੀਜ਼ ਨੂੰ ਵਿਚਾਰਨਾ ਸ਼ੁਰੂ ਕਰੀਏ, ਉਸਦਾ ਇਤਿਹਾਸਿਕ ਬੈਕਗਰਾਊਂਡ ਜਿਹੜਾ ਹੈ ਉਸਨੂੰ ਜਾਣਨਾ ਸ਼ੁਰੂ ਕਰੀਏ, ਤਾਂ ਸਿਰਫ ਇੱਕ ਅਰਦਾਸ ਦੇ ਵਿੱਚ ਹੀ ਸਿੱਖ ਧਰਮ ਦੀ ਬਹੁਤ ਸਾਰਾ ਇਤਿਹਾਸ ਜਿਹੜਾ ਉਹ ਸਮਾਇਆ ਹੋਇਆ। ਸਭ ਤੋਂ ਪਹਿਲੇ ਤਾਂ 10 ਪਾਤਸ਼ਾਹੀਆਂ ਦਾ ਹੀ ਇਤਿਹਾਸ ਪਹਿਲੀ ਪੌੜੀ ਵਿੱਚ, ਫਿਰ ਅੱਗੇ ਇਸੇ ਤਰ੍ਹਾਂ ਚੱਲਦੇ ਚੱਲਦੇ ਇੱਕ ਇੱਕ ਤੁੱਕ, ਕਦੀ ਮੌਕਾ ਲੱਗਿਆ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਅਤੇ ਪੂਰੀ ਅਰਦਾਸ ਦੀ ਅਗਰ ਵਿਆਖਿਆ ਕਰਾਂਗੇ ਤਾਂ ਉਹ ਕਈ ਮਹੀਨੇ ਚੱਲੇਗੀ, ਕਿਉਂਕਿ ਇੱਕ ਇੱਕ ਤੁੱਕ ਦੇ ਵਿੱਚ ਇੱਕ ਇੱਕ ਸਾਖੀ, ਇੱਕ ਇੱਕ ਤੁੱਕ ਤੋਂ ਬਾਅਦ ਇੱਕ ਸਾਖੀ ਜਿਹੜੀ ਹੈ ਉਸਦੇ ਪਰੋਈ ਹੋਈ ਹੈ। ਔਰ ਅਰਦਾਸ ਐਸੀ ਹੈ ਜਿਹੜੀ ਸਿੱਖ ਧਰਮ ਦਾ ਇੱਕ ਸ਼ੀਸ਼ਾ ਹੈ, ਇੱਕ ਸ਼ੀਸ਼ਾ ਇੱਕ ਸਾਨੂੰ ਦਿਖਾਉਂਦਾ ਹੈ ਇਤਿਹਾਸ, ਸਿੱਖ ਧਰਮ ਦਾ ਇਤਿਹਾਸ ਸਾਨੂੰ ਦਿਖਾਉਣ ਵਾਸਤੇ ਅਰਦਾਸ ਜਿਹੜੀ ਉਹ ਬਣਾਈ ਗਈ ਹੈ। ਸੋ ਇਸ ਅਰਦਾਸ ਦੀ ਵਿਆਖਿਆ ਕਰਨਾ, ਇਸਦੇ ਵਿਚਾਰ ਕਰਨਾ, ਮੇਰੇ ਵਰਗੇ ਤੁਛ ਬੰਦੇ ਦਾ ਤਾਂ ਕੁਛ ਪਾਇਆ ਨਹੀਂ ਹੈ, ਮੇਰੀ ਕੋਈ ਹਿੰਮਤ ਨਹੀਂ ਹੈ, ਲੇਕਿਨ ਫਿਰ ਵੀ ਜਿਹੜੀ ਜਿਹੜੀ ਕੋਈ ਸਾਖੀ ਇਸਦੇ ਨਾਲ ਸੰਬੰਧਿਤ ਹੋਏਗੀ ਉਹ ਮੈਂ ਜ਼ਰੂਰ ਆਪ ਜੀ ਨਾਲ ਸ਼ੇਅਰ ਕਰਦੀ ਰਹਾਂਗੀ। ਸੋ ਅੱਜ ਦੀ ਇੱਥੇ ਹੀ ਸਮਾਪਤੀ ਹੈ ਜੀ। ਸੋ ਗੱਲ ਕਰਦੇ ਹਾਂ, ਇਤਿਹਾਸ ਸੁਣਾਉਂਦੇ ਹਾਂ, ਕਈ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਮੈਂ ਕਰ ਜਾਂਦੀ ਹਾਂ, ਸੰਗਤ ਬਖਸ਼ਣਯੋਗ ਹੈ, ਸੰਗਤ ਮੇਰੀਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ, ਲੇਕਿਨ ਇਤਿਹਾਸ ਨੂੰ ਯਾਦ ਰੱਖਣਾ, ਇਤਿਹਾਸ ਨੂੰ ਜ਼ਰੂਰ ਯਾਦ ਰੱਖਣਾ ਔਰ ਆਪਣੇ ਬੱਚਿਆਂ ਨਾਲ ਜ਼ਰੂਰ ਸ਼ੇਅਰ ਕਰਨਾ। ਭੁੱਲਾਂ ਚੁੱਕਾਂ ਦਿਖੇਵਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।